ਦੋ ਤਿੰਨ ਦਿਨਾਂ ਮਗਰੋਂ ਚਾਨਣ ਸਿੰਘ ਫਿਰ ਸੰਤ ਬਿਮਲਾ ਸਿੰਘ ਹੋਰਾਂ ਨੂੰ ਮਿਲਣ ਲਈ ਆਇਆ। ਉਸ ਦੀਆਂ ਛੁੱਟੀਆਂ ਮੁੱਕਣ ਵਾਲੀਆਂ ਸਨ ਜਾਂ ਕੁਟੀਆ ਦੇ ਨੇੜੇ ਆਇਆ ਤਾਂ ਵੇਖਿਆ ਬਈ ਸੰਤ ਜੀ ਨਹੀਂ ਹਨ। ਇਹ ਵੇਖ ਕੇ ਉਹ ਸੈਰ ਕਰਨ ਦੇ ਖਿਆਲ ਨਾਲ ਉੱਪਰ ਨੂੰ ਹੋ ਤੁਰਿਆ। ਅੱਗੇ ਡੇਢ ਦੋ ਮੀਲ ਦੀ ਵਾਟ ਤੇ ਗਿਆ ਹੋਵੇਗਾ ਕਿ ਥੋੜਾ ਜਿਹਾ ਰੇਤਾ ਤੇ ਬੇਰੀਆਂ ਜਿਹੀਆਂ ਦਿਸ ਪਈਆਂ। ਇਸ ਇਕਾਂਤ ਨੂੰ ਵੇਖ ਕੇ ਚਾਨਣ ਸਿੰਘ ਨਦੀ ਦੇ ਕੰਢੇ ਜਾ ਖੜੋਤਾ ਤਾਂ ਕਿ ਬਹਿ ਕੇ ਕੁਝ ਦੇਰ ਬਾਣੀ ਦਾ ਪਾਠ ਕਰ ਲਵੇ। ਜਾਂ ਨਜ਼ਰ ਪਈ ਤਾਂ ਵੇਖਿਓ ਸੁ ਭਈ ਸੰਤ ਬਿਮਲਾ ਸਿੰਘ ਜੀ ਇਸ਼ਨਾਨ ਕਰ ਰਹੇ ਨੇ। ਵੇਖ ਕੇ ਬੜਾ ਖੁਸ਼ ਹੋਇਆ, ਫਤਿਹ ਗਜਾਈ ਤੇ ਮੱਥਾ ਟੇਕਣ ਲਈ ਦੌੜਿਆ। ਪਰ ਸੰਤ ਜੀ ਹੋਰਾਂ ਨੇ ਚਾਨਣ ਸਿੰਘ ਦਾ ਸਿਰ ਆਪਣੇ ਹੱਥਾਂ ਵਿੱਚ ਸੰਭਾਲ ਲਿਆ ਤੇ ਗੱਜ ਕੇ ਆਖਣ ਲੱਗੇ, ਖਾਲਸਾ ਜੀ ਫਤਿਹ ਗਜਾਓ। ਚਾਨਣ ਸਿੰਘ ਆਖਣ ਲੱਗਾ, ਜੀ ਘੋਲ ਘੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ। ਸੰਤ ਜੀ ਆਖਣ ਲੱਗੇ, ਗੁਰਮੁਖਾ ਉਹ ਮਿੱਤਰ ਵਿਚੋਲਾ ਤੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਹੈ ਨਾ। ਚਾਨਣ ਸਿੰਘ ਨੇ ਜਵਾਬ ਦਿੱਤਾ, ਜੀ ਉਹਨਾਂ ਦਾ ਪਤਾ ਵੀ ਤੇ ਤੁਸੀਂ ਦਿੰਦੇ ਹੋ ਨਾ। ਸੰਤ ਜੀ ਆਖਣ ਲੱਗੇ, ਅੱਛਾ ਚੱਲ ਇਸੇ ਤਰ੍ਹਾਂ ਹੀ ਸਹੀ, ਜੇ ਅਸੀਂ ਗੁਰੂ ਦਾ ਪਤਾ ਦਿੱਤਾ ਹੈ ਤਾਂ ਸਾਡੇ ਦਿੱਤੇ ਪਤੇ ਤੇ ਤੁਰ, ਅਮਲ ਕਰ, ਉਸ ਨੂੰ ਪਿਆਰ ਕਰ। ਸਾਧੂ ਦੀ ਸੇਵਾ, ਜਿਸ ਉੱਤੇ ਸਾਧੂ ਪ੍ਰਸੰਨ ਹੁੰਦਾ ਹੈ ਇਹ ਹੈ ਉਸਦੇ ਬਚਨਾਂ ਦੀ ਕਮਾਈ। ਸੋ ਸਾਡਾ ਬਚਨ ਹੈ ਕਿ ਮਿੱਤਰ ਵਿਚੋਲਾ ਗੁਰੂ ਨਾਨਕ ਹੈ, ਗੁਰੂ ਨਾਨਕ ਹੈ ਤੇ ਕੇਵਲ ਗੁਰੂ ਨਾਨਕ ਹੈ। ਉਸਦਾ ਉਪਕਾਰ ਹੈ, ਰਾਹ ਉਸਦਾ, ਪੰਥ ਉਸਦਾ, ਖਾਲਸਾ ਉਸਦਾ, ਉਹ ਸਮਰੱਥ ਹੈ ਤੇ ਜਾਗਤ ਜੋਤ ਹੈ, ਉਸ ਨੂੰ ਮਿੱਤਰ ਵਿਚੋਲਾ ਜਾਣੋ। ਚਾਨਣ ਸਿੰਘ ਬੜੀ ਨਿਮਰਤਾ ਨਾਲ ਆਖਣ ਲੱਗਾ, ਜੀ ਸਤ ਬਚਨ, ਅੱਜ ਆਪ ਇਧਰ ਆ ਗਏ। ਸੰਤ ਜੀ ਆਖਣ ਲੱਗੇ, ਅੱਜ ਭਾਈ ਜਦੋਂ ਸਵੇਰੇ ਸੌਣ ਵਾਲੀ ਸਫ ਝਾੜਨ ਲਈ ਚੁੱਕੀ ਨਾ ਤਾਂ ਹੇਠਾਂ 50 ਰੁਪਈਆਂ ਦਾ ਨੋਟ ਪਿਆ ਸੀ। ਕੱਲ ਇੱਕ ਸੱਜਣ ਆਏ ਸਨ ਮਾਇਆਧਾਰੀ ਨੇ, ਉਹਨਾਂ ਨੇ ਮੱਥਾ ਟੇਕਿਆ ਸੀ ਇਹ ਨੋਟ, ਅਸੀਂ ਮੋੜ ਦਿੱਤੇ। ਇਹ ਕਾਗਜ਼ ਤਾਂ ਐਵੇਂ ਲੋੜ ਪੂਰੀ ਕਰਨ ਵਾਲੇ ਨੇ, ਸੋ ਲੋੜਾਂ ਵਾਲਿਆਂ ਨੇ ਲੋੜ ਦੂਰ ਕਰਨ ਲਈ ਲਿਖੇ ਸਨ। ਸੋ ਇਹ ਨੁਸਖੇ ਜਿਨ੍ਹਾਂ ਦੀ ਸਾਨੂੰ ਲੋੜ ਨਹੀਂ ਸੀ, ਉਹ ਸੱਜਣ ਜਾਣ ਵੇਲੇ ਸਾਡੇ ਜਾਣਨ ਤੋਂ ਬਿਨਾਂ ਲੁਕੋ ਕੇ ਸਫ ਦੇ ਹੇਠਾਂ ਰੱਖ ਗਿਆ। ਰਾਤੀ ਸਾਨੂੰ ਪਤਾ ਲੱਗਾ ਬਈ ਉਹ ਮਾਇਆ ਧਰ ਗਿਆ। ਇਸ ਪਾਸੇ ਕੁਝ ਮੀਲ ਦੂਰ ਇੱਕ ਗਰੀਬ ਰਹਿੰਦਾ ਹੈ, ਜਿਸ ਦਾ ਵਾਹੀ ਨਾਲ ਗੁਜ਼ਾਰਾ ਟੋਰਦਿਆਂ ਸਿਰ ਤੇ ਕਰਜ਼ਾ ਹੋ ਗਿਆ। ਜੀ ਜੰਤ ਖਾਣ ਵਾਲੇ ਨੇ, ਇਸਤਰੀ ਬਿਮਾਰ ਪਈ ਏ, ਸੋ ਇਹ ਲੋੜ ਪੂਰੀ ਕਰਨ ਦੇ ਲਈ ਮਾਇਆ ਉਸਨੂੰ ਦੇ ਆਇਆ। ਹਾਂ ਭਾਈ, ਮਾਇਆਧਾਰੀ ਸੰਤਾਂ ਕੋਲ ਆਉਂਦੇ ਨੇ, ਸੰਤਾਂ ਤੋਂ ਮਾਇਆ ਦੇ ਮੋਹ ਤੋਂ ਦੂਰ ਹੋ ਜਾਣ ਵਾਲਾ ਗੁਣ ਨਹੀਂ ਲੈਂਦੇ, ਸਗੋਂ ਆਪਣੀ ਮਾਇਆ ਉਹਨਾਂ ਨੂੰ ਦੇ ਜਾਂਦੇ ਨੇ। ਜੇ ਸਾਧੂ ਵੀ ਮਾਇਆ ਇਕੱਠੀ ਕਰਨ ਲੱਗ ਪਵੇ ਤਾਂ ਫਿਰ ਮਾਇਆਧਾਰੀ ਹੋ ਜਾਊ। ਭਾਈ, ਨਾਮ ਇਕੱਠਾ ਕਰਨਾ ਚਾਹੀਦਾ, ਨਾਮ ਸਾਂਭਣਾ ਚਾਹੀਦਾ। ਚਲੋ ਆਪੇ ਆਈ ਤੇ ਮੱਲੋ ਮੱਲੀ ਆਈ ਮਾਇਆ ਨੂੰ ਵੀ ਲੋੜਾਂ ਤੇ ਲਾ ਦੇਣਾ ਤੇ ਆਪਣੇ ਹੱਥ ਸਾਫ ਰੱਖਣੇ ਸੁਖਦਾਈ ਨੇ। ਇਹ ਮਾਇਆ ਧਾਰਨ ਕਰਨਾ ਨਹੀਂ, ਕੇਵਲ ਤਿਆਗ ਲਈ ਨਹੀਂ ਪਰ ਬੇਲੋੜੇ ਹੋਣ ਕਰਕੇ, ਕਿਉਂਕਿ ਸਾਧੂ ਨੇ ਲੋੜਾਂ ਜੋ ਘਟਾ ਲਈਆਂ ਨੇ ਕਿ ਲੋੜਾਂ ਵਾਲੇ ਸੰਸਾਰ ਵਿੱਚ ਮੇਰਾ ਭਾਰ ਜਿੰਨਾ ਘੱਟ ਹੋਵੇ ਓਨਾ ਹੀ ਘੱਟ ਪਵੇ ਤੇ ਮੈਂ ਜਿੰਨਾ ਪਰਉਪਕਾਰ ਕਰ ਸਕਾਂ ਓਨਾ ਹੀ ਵੱਧ ਕਰਾਂ। ਚਾਨਣ ਸਿੰਘ ਆਖਣ ਲੱਗਾ, ਜੀ ਇਹ ਉਪਕਾਰ ਦਾ ਖਿਆਲ ਆਪ ਦਾ ਹੀ ਹੈ। ਸੰਤ ਜੀ ਆਖਣ ਲੱਗੇ, ਗੁਰਮੁਖਾ ਇਹ ਸੁਮਤ ਤੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀ ਹੈ। ਗੁਰੂ ਨਾਨਕ ਦੇਵ ਜੀ ਨੇ ਡਿੱਠਾ ਕਿ ਜਗਤ ਦੁਖੀ ਹੈ। ਕਾਰਨ ਅਗਿਆਨਤਾ। ਅਗਿਆਨ ਦੋ ਤਰ੍ਹਾਂ ਦਾ ਹੈ, ਇੱਕ ਆਪਣੇ ਆਪੇ ਨੂੰ ਨਾ ਸਮਝ ਸਕਣ ਦਾ ਤੇ ਦੂਜਾ ਜਗਤ ਨਾਲ ਵਿਤਕਰੇ ਤੇ ਦਵੈਸ਼ ਦੀ ਵਰਤੋਂ ਕਰਨ ਦਾ। ਦੁੱਖ ਇਸ ਤਰ੍ਹਾਂ ਚੀਣੀ ਬਾਣ ਦੇ ਰਿਹਾ, ਨਾਨਕ ਦੁਖੀਆ ਸਭ ਸੰਸਾਰ। ਗੁਰੂ ਜੀ ਨੇ ਆਪ ਦਾਰੂ ਇਹ ਦਿੱਤਾ, ਮੰਨੇ ਨਾਉ ਸੋਈ ਜਿਣ ਜਾਏ। ਨਾਮ ਹੈ ਵਾਹਿਗੁਰੂ ਜੀ ਨਾਲ ਸਾਡੇ ਮਨ ਦਾ ਲਗਾਤਾਰੀ ਮੇਲ, ਅੰਤਰ ਆਤਮੇ ਮੇਲ। ਇਸ ਮੇਲ ਨਾਲ ਸਾਈ ਨਾਲੋਂ ਵਿਥ ਘਟ ਜਾਂਦਾ ਹੈ ਤੇ ਜਗਤ ਨਾਲ ਵਿਤਕਰਾ ਮਿਟ ਜਾਂਦਾ ਹੈ। ਫਿਰ ਇਹ ਬੰਦਾ ਜਗਤ ਵਿੱਚ ਦੁੱਖ ਦੇਣੋਂ ਹਟ ਜਾਂਦਾ ਹੈ। ਦੁੱਖ ਨਾ ਦੇਈ ਕਿਸੇ ਜੀ ਪਤ ਸਿਉ ਕਰ ਜਾਵੋ, ਫਿਰ ਇਸ ਨੂੰ ਦੁੱਖ ਮਿਟਾਉਣ ਦਾ ਉੱਦਮ ਹੋ ਜਾਂਦਾ ਹੈ। ਫਿਰ ਜੇ ਇਹ ਸਰੇ ਤਾਂ ਸੁਖਦਾਤਾ ਹੋ ਜਾਂਦਾ ਹੈ। ਗੁਰੂ ਕਾ ਆਦਰਸ਼ ਹੈ, ਬ੍ਰਹਮ ਗਿਆਨੀ ਤੇ ਕੱਛ ਬੁਰਾ ਨਾ ਪਿਆ। ਚਾਨਣ ਸਿੰਘ ਆਖਣ ਲੱਗਾ, ਜੀ ਉਹ ਕਿਵੇਂ? ਸੰਤ ਬਿਮਲਾ ਸਿੰਘ ਨੇ ਜਵਾਬ ਦਿੱਤਾ, ਭਾਈ ਪਹਿਲਾਂ ਉਹ ਆਪਣੇ ਮਨ ਵਿੱਚ ਸੱਚੇ ਵਾਹਿਗੁਰੂ ਨੂੰ ਵਸਾਉਂਦਾ ਹੈ, ਉਸ ਤੋਂ ਬਿਨਾਂ ਉਹ ਕਿਸੇ ਹੋਰ ਨੂੰ ਨਹੀਂ ਵੇਖਦਾ। ਫਿਰ ਉਸਦੇ ਬਚਨਾਂ ਵਿੱਚ ਵੀ ਸੱਚ ਦਾ ਨਿਵਾਸ ਹੋ ਜਾਂਦਾ ਹੈ। ਇਸ ਤਰ੍ਹਾਂ ਸਾਈ ਦੀ ਧਾਰਨਾ ਅੰਦਰ ਧਾਰਨ ਕਰਕੇ ਉਹ ਮਾਇਆ ਦੇ ਜਾਲ ਤੋਂ ਨਿਰਲੇਪ ਹੋ ਜਾਂਦਾ ਹੈ। ਆਪਣੀਆਂ ਲੋੜਾਂ ਘਟਾ ਕੇ ਤੇ ਅਲੇਪ ਹੋ ਕੇ ਸਮ ਭਾਵ ਵਿੱਚ ਰਹਿੰਦਾ ਹੈ। ਸੋ ਸੁੱਤੇ ਸਿੱਧ ਉਹਦੇ ਤੋਂ ਬੁਰਾ ਹੋਣਾ ਬੰਦ ਹੋ ਜਾਂਦਾ ਹੈ। ਫਿਰ ਉਸਦਾ ਵਰਤਾਓ ਕੀ ਹੋਵੇਗਾ? ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ, ਉਸਦੇ ਹਿਰਦੇ ਵਿੱਚ ਤੇ ਵਰਤੋਂ ਵਿੱਚ ਮੇਰ ਹੋਵੇਗੀ ਤੇ ਇਹ ਮਾਇਆ ਉਸਦੀ ਸਭ ਤੇ ਹੋਵੇਗੀ। ਫਿਰ ਉਸ ਵਿੱਚ ਸੁੱਤੇ ਸਿੱਧ ਉਮਾ ਪੈਦਾ ਹੁੰਦਾ ਹੈ, ਜਿਵੇਂ ਚਸ਼ਮੇ ਦੇ ਜਲ ਵਿੱਚ ਹੁੰਦਾ ਹੈ। ਚਸ਼ਮਾ ਅੰਦਰੋਂ ਭਰ ਕੇ ਉਛਲਦਾ ਹੈ, ਇਹ ਉਛਾਲਾ ਉਸਦਾ ਸਹਿਜ ਸੁਭਾਅ ਹੁੰਦਾ ਹੈ। ਤੇ ਉਮਾ ਕਾਹਦਾ ਹੁੰਦਾ? ਪਰ ਉਪਕਾਰ ਦਾ। ਗੁਰੂ ਜੀ ਆਖਦੇ ਨੇ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ। ਇਹ ਹੈ ਗੁਰੂ ਨਾਨਕ ਦਾ ਆਦਰਸ਼, ਜੋ ਗੁਰੂ ਅਰਜਨ ਦੇਵ ਜੀ ਨੇ ਖੋਲ ਕੇ ਸਮਝਾਇਆ ਹੈ। ਸੋ ਪਹਿਲੀ ਗੱਲ ਹੈ ਬ੍ਰਹਮ ਗਿਆਨੀ ਕਾ ਨਾਮ ਆਧਾਰ, ਤੇ ਦੂਸਰੀ ਪ੍ਰਾਪਤੀ ਹੈ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ। ਚਾਨਣ ਸਿੰਘ ਵਿੱਚੋਂ ਰੋ ਕੇ ਆਖਣ ਲੱਗਾ, ਜੀ ਕਿਰਪਾ ਕਰੋ ਮੈਨੂੰ ਦੱਸੋ। ਇੱਕ ਦਿਨ ਸਾਡੇ ਦਫ਼ਤਰ ਵਿੱਚ ਨਵੇਂ ਲੱਗੇ ਨੌਕਰ ਨੇ ਇਹ ਗੱਲ ਆਖੀ, ਜੀ ਰੱਬ ਦੀਂਦਾ ਤੇ ਹੈ ਨਹੀਂ, ਤੁਸੀਂ ਕਿਵੇਂ ਮੰਨਦੇ ਹੋ ਬਈ ਉਹ ਹੈ? ਮੈਂ ਜੋ ਉਸ ਨੂੰ ਸਮਝਾ ਸਕਿਆ ਆਖਿਆ, ਪਰ ਤੁਸੀਂ ਕੋਈ ਪੱਕੀ ਗੱਲ ਦੱਸੋ ਹੈ ਕਿ ਨਹੀਂ। ਸੰਤ ਜੀ ਕਹਿਣ ਲੱਗੇ, ਭਾਈ ਗੁਰਮੁਖਾ ਤੂੰ ਹੈ ਕਿ ਨਹੀਂ? ਚਾਨਣ ਸਿੰਘ ਕਹਿਣ ਲੱਗਾ, ਜੀ ਤੇ ਮੈਨੂੰ ਵੀ ਦਿਸਦਾ ਵੀ ਮੈਂ ਹੈਗਾ। ਸੰਤੋਰੀ ਕਹਿਣ ਲੱਗੇ, ਫਿਰ ਉਹ ਵੀ ਹੈ? ਚਾਨਣ ਸਿੰਘ ਨੇ ਆਖਿਆ, ਜੀ ਉਹ ਕਿਵੇਂ? ਭਾਈ ਗੁਰਮੁਖਾ ਥੋੜਾ ਜਿਹਾ ਹਿੱਸਾ, ਛੋਟਾ ਜਿਹਾ ਹਿੱਸਾ ਆਖੇ ਕਿ ਮੇਰਾ ਵੱਡਾ ਹਿੱਸਾ ਹੈ ਨਹੀਂ, ਜਾਂ ਜਿਸ ਨੇ ਮੈਨੂੰ ਜਨਮ ਦਿੱਤਾ ਉਹ ਹੈ ਨਹੀਂ, ਕੀ ਇਹ ਗੱਲ ਠੀਕ ਹੈ? ਚਾਨਣ ਸਿੰਘ ਨੇ ਆਖਿਆ, ਹਾਂਜੀ ਭਗਤ ਕਬੀਰ ਸਾਹਿਬ ਨੇ ਆਖਿਆ ਸੀ ਨਾ, ਕਹੋ ਕਬੀਰ ਏ ਰਾਮ ਕੀ ਅੰਸ਼। ਸੰਤ ਜੀ ਕਹਿਣ ਲੱਗੇ, ਗੁਰਮੁਖਾ ਵੇਖੇ ਨਾ, ਇੱਕ ਲੱਕੜੀ ਦਾ ਟੁਕੜਾ ਕਵੇ ਵੀ ਸੂਰਜ ਨਹੀਂ ਹੈ, ਕੀ ਇਹ ਗੱਲ ਮੰਨਣ ਵਾਲੀ ਹੋਵੇਗੀ? ਲੱਕੜੀ ਨੂੰ ਸੂਰਜ ਨੇ ਬਣਾਇਆ। ਤੁਸੀਂ ਪੜ੍ਹੇ ਲਿਖੇ ਹੋ, ਸੋਚੋ ਜੇ ਸੂਰਜ ਨਾ ਹੋਵੇ ਨਾ ਤਾਂ ਧਰਤੀ ਉੱਤੇ ਘਾਹ ਵੀ ਨਾ ਉੱਗੇ। ਦਰਖਤ, ਲੱਕੜੀ, ਕੋਲਾ, ਪੱਥਰ ਦਾ ਕੋਲਾ ਸਭ ਸੂਰਜ ਨੇ ਬਣਾਇਆ ਨੇ। ਇਸੇ ਲਈ ਇਹਨਾਂ ਵਿੱਚ ਸੂਰਜ ਦੀ ਅੰਸ਼ ਮੌਜੂਦ ਹੈ। ਇਹਨਾਂ ਨੂੰ ਜਿਵੇਂ ਹੀ ਅੱਗ ਦੀ ਛੂਹ ਮਿਲੇਗੀ ਨਾ, ਇਹ ਸੂਰਜ ਵਾਂਗੂ ਬਲ ਪੈਣਗੇ, ਚਮਕ ਪੈਣਗੇ ਅਤੇ ਆਪਣੇ ਮੂਲ ਰੂਪ ਵਾਂਗ ਪ੍ਰਜਵਲਿਤ ਹੋ ਜਾਣਗੇ। ਲੱਕੜੀ ਨੂੰ ਨਹੀਂ ਕਹਿਣਾ ਚਾਹੀਦਾ ਵੀ ਸੂਰਜ ਨਹੀਂ ਹੈਗਾ, ਉਸ ਨੂੰ ਚਾਹੀਦਾ ਹੈ ਕਿ ਉਹ ਆਪਣਾ ਅੰਧਕਾਰ ਦੂਰ ਕਰੇ, ਰੋਸ਼ਨ ਹੋਵੇ, ਫਿਰ ਆਪਣੇ ਆਪ ਨੂੰ ਜੋਤ ਰੂਪ ਵੇਖ ਲਵੇ ਤੇ ਉਸ ਆਪਣੇ ਪ੍ਰਕਾਸ਼ ਵਿੱਚ ਪਰਮਾਤਮਾ ਨੂੰ ਵੀ ਵੇਖ ਲਵੇ। ਭਾਈ ਚਾਨਣ ਸਿੰਘ ਕਹਿਣ ਲੱਗਾ, ਵਾਹ ਵਾਹ ਬਹੁਤ ਅੱਛੇ, ਕਿਸੇ ਹੋਰ ਢੰਗ ਨਾਲ ਵੀ ਸਮਝਾ ਦਿਓ। ਸੰਤ ਜੀ ਆਖਣ ਲੱਗੇ, ਭਾਈ ਕਾਰਨ ਤੋਂ ਕਾਰਜ ਰੂਪ ਹੋ ਕੇ ਬਣੇ ਪਦਾਰਥਾਂ ਲਈ ਯੁਕਤੀਆਂ ਤੇ ਸਬੂਤ, ਭਲਾ ਹਾਂ ਚਲੋ ਹੋਵੇਗੀ ਭਾਵੇਂ ਕੋਈ ਦਲੀਲ, ਸਾਨੂੰ ਕੀ, ਪਰ ਜੇ ਨਜ਼ਰ ਮਾਰ ਕੇ ਵੇਖੀਏ ਨਾ ਤਾਂ ਕੁਦਰਤ ਕਾਦਰ ਦੀ ਗਵਾਹੀ ਦੇ ਰਹੀ ਹੈ। ਗੁਰੂ ਸਾਹਿਬ ਕਹਿੰਦੇ ਨੇ, ਮੈਂ ਕਰਤਾਰ ਨੂੰ ਕੁਦਰਤ ਵਿੱਚ ਵੇਖ ਕੇ ਉਸ ਦਾ ਪ੍ਰੇਮੀ ਹੋ ਗਿਆ। ਕਰਤੇ ਕੁਦਰਤੀ ਮੁਸ਼ਤਾਕ, ਭਾਈ ਤੂੰ ਪੜਿਆ ਹੋਇਆ ਵੇਖ, ਹਾਂ ਕੁਦਰਤ ਵਿੱਚ ਹਿਸਾਬ ਹੈ, ਸੁਹੱਪਣ ਹੈ, ਤਰਤੀਬ ਹੈ, ਵਿਉਂਤ ਹੈ, ਜਾਂ ਜਿਵੇਂ ਤੁਸੀਂ ਕਹੋਗੇ ਮੈਥਮੈਟਿਕਸ ਹੈ, ਡਿਜ਼ਾਈਨ ਹੈ, ਹਰ ਸ਼ੈ ਦੀ ਬਨਾਵਟ ਵਿੱਚ ਹਰ ਥਾਂ ਤੇ। ਕਿਹੜੀ ਵਸਤੂ ਕੈਮਿਸਟਰੀ ਨੇ ਖੋਜੀ ਤੇ ਲੱਭੀ ਹੈ ਜਿਸ ਵਿੱਚ ਕਿ ਉਸ ਦੇ ਛੋਟੇ ਛੋਟੇ ਹਿੱਸਿਆਂ ਦੀ, ਉਸ ਦੇ ਅਣੂਆਂ ਦੀ ਤਰਤੀਬ ਤੇ ਗਿਣਤੀ ਮਿਣਤੇ ਦਾ ਹਿਸਾਬ ਨਹੀਂ, ਤੇ ਇਹਨਾਂ ਵਿੱਚ ਰੱਤਾ ਮਾਸਾ ਫਰਕ ਨਾਲ ਹੀ ਹੋਰ ਦੇ ਹੋਰ ਪਦਾਰਥ ਬਣ ਜਾਂਦੇ ਨੇ। ਇਹ ਸਾਰੇ ਰਚਨਾ ਦੇ ਵਿੱਚ ਕਿਸੇ ਰਚਨਹਾਰ ਦਾ ਹੱਥ ਹੋਣ ਦੇ ਸਬੂਤ ਨਹੀਂ। ਤੁਸੀਂ ਕਿਵੇਂ ਮੰਨ ਲੈਂਦੇ ਹੋ ਕਿ ਕੁਝ ਨਹੀਂ, ਜਿਸ ਤੋਂ ਕਿ ਸਾਰਾ ਆਕਾਰ ਸਾਰਾ ਸਮਾਨ ਹੋ ਗਿਆ ਹੈ? ਹਾਂ, ਜਿਹੜਾ ਹੈਗਾ ਉਹੀ ਕੁਝ ਬਣਾ ਸਕਦਾ ਹੈ, ਜਿਹੜਾ ਹੈ ਹੀ ਨਹੀਂ ਉਹ ਕੀ ਬਣਾਵੇਗਾ? ਚਾਨਣ ਸਿੰਘ ਜੀ ਆਖਣ ਲੱਗੇ, ਹਾਂਜੀ ਠੀਕ ਹੈ ਤੁਹਾਡੀ ਗੱਲ, ਸਾਰਾ ਕੁਝ ਬੜਾ ਸੁੱਖ ਦਿੰਦਾ ਹੈ, ਬੜਾ ਸਵਾਦ ਆਉਂਦਾ ਹੈ, ਮੈਂ ਮੰਨਦਾ। ਹੁਣ ਤੇ ਵੱਡੇ ਵੱਡੇ ਸਾਇੰਸਦਾਨ ਵੀ ਮੰਨਦੇ ਨੇ, ਪਰ ਦਿਸੇ ਕਿਵੇਂ? ਸੰਤ ਜੀ ਕਹਿਣ ਲੱਗੇ, ਦਿਸ ਵੀ ਪੈਂਦਾ, ਜੋ ਸ਼ੈ ਦ੍ਰਿਸ਼ਟਮਾਨ ਹੋ ਸਕਦੀ ਹੈ ਉਹ ਦਿਸ ਸਕਦੀ ਹੈ, ਜੋ ਦ੍ਰਿਸ਼ਟਮਾਨ ਨਹੀਂ ਉਹ ਦਿਸ ਨਹੀਂ ਸਕਦੀ। ਚਾਨਣ ਸਿੰਘ ਕਹਿਣ ਲੱਗਾ, ਜੀ ਦ੍ਰਿਸ਼ਟਮਾਨ ਕੀ ਹੋਇਆ, ਦਿਸਣ ਵਾਲੀ? ਸੰਤ ਜੀ ਕਹਿਣ ਲੱਗੇ, ਭਾਈ ਜਿਹਨੂੰ ਤੁਸੀਂ ਪੱਛਮੀ ਬੋਲੀ ਵਿੱਚ ਆਬਜੈਕਟਿਵ ਆਖਦੇ ਹੋ, ਤੁਸੀਂ ਦੇਖਣਹਾਰ ਸਬਜੈਕਟਿਵ ਹੋ ਕੇ ਵੀ ਦਿਸਣਹਾਰ ਜਾਂ ਦ੍ਰਿਸ਼ਟਮਾਨ ਆਬਜੈਕਟਿਵ ਨੂੰ ਦੇਖ ਰਹੇ ਹੋ। ਜੋ ਦ੍ਰਿਸ਼ਟਮਾਨ ਹੈ, ਮੇਰੇ ਸਤਿਗੁਰੂ ਨੇ ਦੱਸਿਆ ਹੈ ਕਿ ਦ੍ਰਿਸ਼ਟਮਾਨ ਹੈ ਸਗਲ ਮਿਥੇਨਾ, ਭਾਵ ਜੋ ਕੁਝ ਵੀ ਦਿਸਦਾ ਇਹ ਸਭ ਰੰਗ ਰੂਪ ਬਦਲਦਾ, ਕਦੇ ਅਟਲ ਨਹੀਂ ਰਹਿੰਦਾ। ਵਾਹਿਗੁਰੂ ਜੀ ਜਗਤ ਦੀ ਰਚਨਾ ਵਿੱਚ ਦ੍ਰਿਸ਼ਟਮਾਨ ਪਹਿਲੂ ਵਿੱਚ ਦ੍ਰਿਸ਼ਟਮਾਨ ਨਹੀਂ, ਉਹ ਤੇ ਦ੍ਰਿਸ਼ਟਾ ਹੈ, ਵੇਖਣ ਵਾਲਾ ਹੈ, ਉਹ ਸਭ ਕੁਝ ਨੂੰ ਵੇਖ ਰਿਹਾ ਹੈ। ਹਾਂ, ਜੋ ਦ੍ਰਿਸ਼ਟਮਾਨ ਸ਼ੈ, ਭਾਵ ਹਰੇਕ ਸ਼ੈ ਪਦਾਰਥ ਦ੍ਰਿਸ਼ਟਾ ਨੂੰ ਨਹੀਂ ਵੇਖ ਸਕਦਾ, ਇਹ ਉਹਾ ਗੱਲ ਹੈ, ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹ ਵਿਡਾਣ। ਪਰ ਇੱਕ ਤਰੀਕਾ ਹੋਰ ਹੈ ਦ੍ਰਿਸ਼ਟਾ ਨੂੰ ਵੇਖਣ ਦਾ, ਉਹ ਹੈ ਅਨੁਭਵ। ਅਨੁਭਵ ਨੂੰ ਸਮਝਣ ਵਾਸਤੇ ਮੈਂ ਤੁਹਾਨੂੰ ਇੱਕ ਉਦਾਹਰਣ ਦੇਣਾ, ਜਿਹੜੀ ਕਿ ਪੂਰਨ ਉਦਾਹਰਣ ਤੇ ਨਹੀਂ ਪਰ ਸ਼ਾਇਦ ਸਮਝਣ ਲਈ ਸਾਨੂੰ ਕੁਝ ਗਿਆਨ ਦੇ ਜਾਵੇਗੀ। ਤੁਸੀਂ ਸਾਰੀ ਦੁਨੀਆਂ ਨੂੰ ਆਪਣੀ ਦ੍ਰਿਸ਼ਟੀ ਨਾਲ ਵੇਖ ਰਹੇ ਹੋ ਤੇ ਤੁਹਾਡੀ ਨਜ਼ਰ ਸਭ ਕੁਝ ਵੇਖ ਰਹੀ ਹੈ, ਪਰ ਕੀ ਤੁਸੀਂ ਕਦੇ ਆਪਣੀ ਨਜ਼ਰ ਨੂੰ ਵੇਖਿਆ? ਨਜ਼ਰ ਨੂੰ ਦ੍ਰਿਸ਼ਟੀਮਾਨ ਬਣਾ ਕੇ ਆਪਣੇ ਨੈਣਾਂ ਦੇ ਸਾਹਮਣੇ ਰੱਖ ਕੇ ਤੁਸੀਂ ਉਸ ਤਰ੍ਹਾਂ ਨਹੀਂ ਵੇਖ ਸਕਦੇ ਜਿਵੇਂ ਤੁਸੀਂ ਮੈਨੂੰ ਵੇਖ ਰਹੇ ਹੋ। ਪਰ ਤੁਸੀਂ ਜਾਣਦੇ ਹੋ ਕਿ ਤੁਸੀਂ ਸੂਰਮੇ ਨਹੀਂ, ਤੁਸੀਂ ਜਾਣਦੇ ਹੋ ਕਿ ਨਜ਼ਰ ਕੋਈ ਚੀਜ਼ ਹੈ ਜੋ ਤੁਹਾਡੇ ਨਾਲ ਇੱਕ ਤਰ੍ਹਾਂ ਅਭੇਦ ਹੋ ਕੇ ਦੇਖਣਹਾਰ ਬਣ ਕੇ ਦੇਖ ਰਹੀ ਹੈ। ਇਸੇ ਲਈ ਉਸ ਦੀ ਹੋਂਦ ਪ੍ਰਗਟ ਹੁੰਦੀ ਹੈ। ਇਸ ਤਰ੍ਹਾਂ ਉਸ ਦ੍ਰਿਸ਼ਟਾ ਨੂੰ ਆਪਣੇ ਆਪੇ ਵਿੱਚ ਜੁੜ ਜੁੜ ਕੇ ਆਪਣੇ ਆਪ ਵਿੱਚ ਮਿਲੇ ਹੋਏ ਅਨੁਭਵ ਕਰੀਦਾ। ਇਸ ਲਈ ਅੰਤਰਮੁਖੀ ਅਭਿਆਸ ਦੀ ਲੋੜ ਹੈ। ਸਾਡੇ ਅੰਦਰ ਉਹ ਅੰਤਰਯਾਮੀ ਅੰਤਰ ਸਥਿਤ ਹੋ ਕੇ ਸਾਡੇ ਨਾਲ ਮਿਲਿਆ ਹੋਇਆ ਬੈਠਾ ਹੈ, ਉਸ ਨੂੰ ਅਨੁਭਵ ਨਾਲ ਵੇਖ ਸਕੀਦਾ। ਜਿਸ ਲਈ ਅੰਤਰਮੁਖ ਹੋਣ ਦਾ ਅਭਿਆਸ ਕਰੋ, ਜਦੋਂ ਮਨ ਬਾਹਰ ਮੁਖੀ ਹੈ, ਦ੍ਰਿਸ਼ਟਮਾਨ ਨਾਲ ਮਨ ਨੂੰ ਅਭੇਦ ਹੋ ਰਿਹਾ, ਹਰ ਛਿੰਨ ਇਹ ਗੰਗਾ ਦੇ ਤਰੰਗਾਂ ਵਾਂਗ ਫੁਰਨਿਆਂ ਵਿੱਚ ਤਪ ਰਿਹਾ, ਮੈਲ ਨਾਲ ਭਰਿਆ ਹੋਇਆ ਵਹਿ ਰਿਹਾ, ਇਸ ਨੂੰ ਰੋਕੋ, ਮੈਲ ਬੈਠ ਜਾਣ ਦਿਓ। ਫਿਰ ਇਸ ਵਿੱਚ ਆਪਣੇ ਆਪ ਨੂੰ ਤੇ ਪਰਮਾਤਮਾ ਦੀ ਹੋਂਦ ਨੂੰ ਤੱਕ ਲੈਣਾ, ਫਿਰ ਇਸ ਦਾ ਪਰਮ ਸ਼ੁੱਧ ਸਰੂਪ ਅਨੁਭਵ ਕਰ ਸਕੋਗੇ। ਹੁਣ ਤਾਂ ਭਾਈ ਤੁਹਾਨੂੰ ਤੁਹਾਡੀ ਸਾਇੰਸ ਤੋਂ ਹੀ ਬਥੇਰੇ ਦ੍ਰਿਸ਼ਟਾਂਤ ਮਿਲ ਜਾਂਦੇ ਨੇ, ਰੇਡੀਓ ਤੋਂ ਹੀ ਲੈ ਲਓ। ਸਾਰੇ ਜਹਾਨ ਦੇ ਰੇਡੀਓ ਦੇ ਗਾਣੇ ਕਿਸੇ ਲਹਿਰ ਦੇ ਰੂਪ ਵਿੱਚ, ਕਿਸੇ ਫ੍ਰੀਕੁਐਂਸੀ ਦੇ ਰੂਪ ਵਿੱਚ ਤੁਹਾਡੇ ਆਲੇ ਦੁਆਲੇ ਚੱਕਰ ਲਾ ਰਹੇ ਨੇ। ਤੁਸੀਂ ਕਿਉਂ ਨਹੀਂ ਉਹਨਾਂ ਨੂੰ ਸੁਣਦੇ ਤੇ ਗਾਉਣ ਵਾਲਿਆਂ ਨੂੰ ਵੇਖਦੇ? ਕੀ ਇਸ ਦਾ ਸਿੱਟਾ ਇਹ ਨਿਕਲੇਗਾ ਕਿ ਉਹ ਹੈਣ ਨਹੀਂ? ਕੀ ਕੋਈ ਤੁਹਾਡੀ ਪ੍ਰਤੀਤ ਕਰਨ ਵਾਲੀ ਸੈਂਸਿਟਿਵ ਵਸਤੂ ਓਨੀ ਨਾਜ਼ੁਕ ਪੈਦਾ ਕਰ ਲਓ ਕਿ ਉਹਨਾਂ ਲਹਿਰਾਂ ਨੂੰ ਪ੍ਰਤੀਤ ਕਰ ਸਕੇ ਤਾਂ ਉਹ ਪ੍ਰਤੱਖ ਹੋ ਜਾਵੇਗਾ। ਸੋ ਰੇਡੀਓ ਵਿੱਚ ਜਦੋਂ ਉਹ ਸਮਾਨ ਭਰ ਦਿੱਤਾ ਗਿਆ ਤਾਂ ਉਹ ਫ੍ਰੀਕੁਐਂਸੀ ਨੂੰ ਪਕੜਨ ਵਾਲਾ ਬਣ ਕੇ ਉਹਨਾਂ ਸਭ ਲਹਿਰਾਂ ਨੂੰ ਸਾਡੇ ਸਾਹਮਣੇ ਮੂਰਤੀਮਾਨ ਕਰਕੇ ਸੁਣਾ ਦਿੰਦਾ ਹੈ। ਚਾਨਣ ਸਿੰਘ ਆਖਣ ਲੱਗਾ, ਜੀ ਠੀਕ ਹੈ। ਪਦਾਰਥਾਂ ਦੇ ਗਿਆਨ ਲਈ ਅਸੀਂ ਸਾਇੰਸ ਦੁਆਰਾ 10-20-30 ਸਾਲ ਜਾ ਕੇ ਟੱਕਰਾਂ ਮਾਰਨੇ ਆ, ਫਿਰ ਕੁਝ ਜਾ ਕੇ ਪਤਾ ਲੱਗਦਾ ਹੈ। ਤੇ ਇੱਧਰ ਵਾਹਿਗੁਰੂ ਨੂੰ ਵੇਖਣ ਦੇ ਲਈ ਅਸੀਂ ਥੋੜਾ ਬਹੁਤਾ ਪੜ੍ਹ ਕੇ ਚਾਹੁੰਦੇ ਹਾਂ, ਬਈ ਵਾਹਿਗੁਰੂ ਹੱਥ ਜੋੜ ਕੇ ਸਾਡੇ ਮਗਰ ਮਗਰ ਕਿਉਂ ਨਹੀਂ ਫਿਰਦਾ? ਤੇ ਫਿਰ ਅਸੀਂ ਇਹੋ ਜਿਹੀਆਂ ਹੁਜਤਾਂ ਘੜ ਲੈਂਦੇ ਹਾਂ, ਬਈ ਹੈਗਾ ਤੇ ਦਿਸਦਾ ਕਿਉਂ ਨਹੀਂ? ਅੱਜ ਸਾਰਾ ਸ਼ੰਕਾ ਨਿਵਰਤ ਹੋ ਗਿਆ। ਇੱਕ ਗੱਲ ਕਿਰਪਾ ਕਰਕੇ ਦੱਸ ਦਿਓ ਕਿ ਜਦੋਂ ਕੋਈ ਇਨਸਾਨ ਗੁਰਬਾਣੀ ਦੇ ਫੁਰਮਾਨ ਦੇ ਮੁਤਾਬਕ ਪਾਠ, ਵਿਚਾਰ, ਅਰਦਾਸ, ਸ਼ੁਕਰ, ਕੀਰਤਨ, ਸਿਮਰਨ ਤੇ ਪ੍ਰੇਮ ਦੁਆਰਾ ਵਾਹਿਗੁਰੂ ਦੇ ਅਨੁਭਵ ਵਿੱਚ ਪਹੁੰਚ ਗਿਆ ਤਾਂ ਉਸ ਆਨੰਦ ਵਿੱਚ ਕਿਉਂ ਨਾ ਟਿਕ ਜਾਵੇਗਾ? ਫਿਰ ਕੀ ਲੈਣਾ ਸੋ ਦੁਨੀਆਂ ਨਾਲ ਵਾਹ ਪਾ ਕੇ, ਉਪਕਾਰ ਜਾਂ ਸੇਵਾ ਕਰਨ ਦਾ ਟੰਟਾ ਸਹੇੜ ਕੇ। ਸੰਤ ਜੀ ਆਖਣ ਲੱਗੇ, ਤੁਸੀਂ ਠੀਕ ਆਖਿਆ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਅਕਸਰ ਧਰਮੀ ਪੁਰਖਾਂ ਦਾ ਇਹ ਹੀ ਰਵੱਈਆ ਸੀ, ਪਰ ਗੁਰੂ ਜੀ ਨੇ ਵੇਖਿਆ ਬਈ ਜਦੋਂ ਐਸੇ ਸਤ ਪੁਰਸ਼ ਜਿਹੜੇ ਸੁਖੀ ਹੋ ਜਾਂਦੇ ਨੇ, ਆਪ ਜੀਵਨ ਮੁਕਤੀ ਦਾ ਰਸ ਲੈਣ ਲਈ ਇਕਾਂਤ ਭਰੇ ਹੋ ਜਾਂਦੇ ਨੇ, ਪਿੱਛੇ ਜਿਹੜੇ ਲੋਕ ਰਹਿ ਜਾਂਦੇ ਨੇ ਨਾ, ਉਹ ਆਮ ਸਧਾਰਨ ਹੁੰਦੇ ਨੇ, ਅਨਪੜ੍ਹ, ਜਾਂ ਇਸ ਤਰ੍ਹਾਂ ਸਮਝੋ ਕਿ ਸਿਰਫ ਦੁਨੀਆਦਾਰ ਤੇ ਮਾਇਆਧਾਰੀ ਰਹਿ ਜਾਂਦੇ ਨੇ। ਇਸ ਤਰ੍ਹਾਂ ਚੰਗੇ ਲੋਕਾਂ ਤੋਂ ਖਾਲੀ ਹੋ ਜਾਣ ਨਾਲ ਸਾਰਾ ਸੰਸਾਰ ਜਾਂ ਭਾਈਚਾਰਾ ਸਗੋਂ ਡੂੰਘੇ ਵਿਕਾਰਾਂ ਦੀ ਖਾਣ ਵਿੱਚ ਡਿੱਗ ਪਵੇਗਾ। ਦੂਸਰੇ ਮੁਲਕਾਂ ਦੇ ਜਰਵਾਣੇ ਆਉਂਦੇ ਨੇ, ਲੁੱਟਦੇ ਨੇ, ਰਾਜ ਕਰਦੇ ਨੇ, ਇਸ ਤਰ੍ਹਾਂ ਅਨੇਕ ਤਰ੍ਹਾਂ ਨਾਲ ਵੱਢ ਵੱਢ ਕੇ ਖਾਂਦੇ ਨੇ। ਸਤਿਗੁਰੂਆਂ ਨੇ ਵਿਚਾਰਿਆ ਕਿ ਥੋੜੇ ਬਣ ਵਾਸੀਆਂ ਨੇ ਆਤਮ ਸੁੱਖ ਤੇ ਮਾਣ ਲਿਆ ਤਾਂ ਕੀ जे बाकी प्रजा आत्म सुख नहीं नहीं सगो स्वतंत्रता का सुख भी गवा बैठी, विद्या ते शरीरक आराम भी गवा लिया, ते प्रसाद पानी भी सगों औखा हो गया। क्यों? क्योंकि किसी के गुलाम हो गया। इसलिए उन्होंने सरबत दे भले दी विचार नू जीवन विच लिया। श्री गुरु अर्जन देव जी ने आख्या, सगल समूह लै उदरे नानक पूर्ण ब्रह्म पछाता। गुरु नानक देव जी जिन्होंने पूर्ण ब्रह्म नू पछाणिया, उन्होंने सगल समूह का उद्धार किया ते करना है। उन्होंने केवल अपनी कल्याण जां अपने थोड़े प्रेमियों की कल्याण का विचार नहीं किया, सगों उन्होंने सारियां दे उद्धार का प्रबंध किया। इस तों पहला सतगुरु फरमाउंदे ने, सफल जन्म हर जन का उपजिया जिन कीनो सौत विदाता। परमेश्वर दे प्यारे जन गुरु नानक दा जन्म सफल जन्म होया, जिन्हां ने समूह जीवां दा उद्धार करके उन्हां नूं परमेश्वर दे सोहणे पुत्तर बना दिता। भाव इह कि गुरु नानक देव जी ने सब दे उद्धार नूं मुख रखिया, इसे करके सिख धर्म दा आचारिया साधु संत महात्मा गुणी जां गुरमुख ओ है जो पहला मन साचा मुख साचा सोए, अवर न पेख एकस बिन कोए। ए वाली अवस्था पाके फिर पर उपकार दे रंग विच काम करदा है। अपनी नहीं सगों जगत दी कल्याण करन दे लई जो कुछ हो सके सेवा करदा है। चानन सिंह जी आखन लगे, हां जी ता फिर पहलो आप ज्ञानवान अते गुरमुख होना जरूरी है। कोई एवं निरा परोपकारी हो जावे ता इस तरह नहीं कम चल सकता। संत जी कहन लगे, भाई गुरमुखा हुक्म है गुरु नानक देव जी दा, पहलो दे जड़ अंदर जमे ता उपर होवे छाओ। भाई कोई दरखत दूजिया नूं तां ही छां दे सकदा ना, जे पहलो उसकी जड़ पक्की होवे उगे फिर बिरछ फैले। इसलिए गुरु ने आख्या, प्रथमे मन प्रबोध है अपना पाछे वरी जावे। जदों ताई बंदे नूं अपने अंदर निश्चय नहीं होया कि मेरा अपना आपा हौं दे हनेरे तो छुट के सुख रूप हो जाए, उदों तक दूजे दे भले लई अपना वारना अपना आपा खत्म कर देना कुर्बान कर देना बड़ी औखी गल है। जो लोग अपने अंदरों हौमै कट के साई दे नाम दे आधार नाल ज्ञानवान नहीं होए, उन्हां नूं ना अपने स्वार्थ दी खिच कदे ना कदे डेग जांदी है, ते ओ खुदगर्जी तो नहीं छुटदे, पराए भले भी बड़े औखे निभदे ने। जिन्हां ने साईं दे प्रेम विच टेक धारण कीती है ते अपने शुभ कर्म भी उस नूं अर्पे ने, उन्हां तों जगत नूं सुख मिलिया है। जिन्हां ने अपना आपा स्वारण तों बिना साईं नूं प्रीतम बनाउण तों बिना परउपकार कीता, उन्हां दे बारे विच पछमी बोली दी एक कहावत है जिस दा अर्थ है कि हरेक उपकार दा अंत अपकार हुंदा है। भाव अखीर उपकारी बंदा उपकार दे उल्ट हो जांदा है। कारण ए कि उपकारी बंदे नूं मुश्किलां बड़ियां आउंदियां ने। ए जगत पर उपकारी बंदे नाल भी माड़ा वर्ताव करदा है जिस तों मन दुखी हुंदा है। वेखो ना पर उपकारियां नूं ही सूलियां ते चढ़ाया गया, कैद मिली। जिस पर उपकारी दे अंदर प्रभु दी टेक है, जिस दे ज्ञान नेत्र खुले ने, ओ दुनिया दे माड़े सलूक नाल काबरदा नहीं ते अंत पर्यंत जगत उधार दे काम विच निभ जांदा है। जदों के ਵਾਹਿਗੁਰੂ ਦੇ ਗਿਆਨ ਤੋਂ ਹੀਨ ਪੁਰਸ਼ ਉਪਕਾਰ ਕਰਦਾ ਕਰਦਾ ਥੱਕ ਜਾਂਦਾ ਤੇ ਬਹੁਤ ਵਾਰ ਉਪਕਾਰ ਕਰਨਾ ਛੱਡ ਹੀ ਬੈਠਦਾ ਹੈ। ਫਿਰ ਇੱਕ ਹੋਰ ਸੱਚ ਹੈ, ਗੁਰਮਤ ਅਨੁਸਾਰ ਜਦੋਂ ਪਰਮੇਸ਼ਰ ਦਾ ਪਿਆਰਾ ਜਦੋਂ ਲੋਕਾਂ ਦੀ ਪੀੜ ਦੂਰ ਕਰਦਾ ਹੈ ਤੇ ਉਹਨਾਂ ਨੂੰ ਪਰਮੇਸ਼ਰ ਦਾ ਗਿਆਨ ਵੀ ਦਿੰਦਾ ਹੈ, ਜੀਵਨ ਦਾ ਉੱਚਾ ਆਦਰਸ਼ ਸਿਖਾਲਦਾ ਹੈ। ਜੇ ਇਹ ਨਾ ਸਿਖਾਵੇ ਤਾਂ ਦੁੱਖਾਂ ਦੇ ਦੂਰ ਹੋਇਆਂ ਉਹਾ ਦੁਖੀ ਤੇ ਪਾਪੀ ਲੋਕ ਆਪਣੇ ਪਹਿਲੇ ਖੁਦਗਰਜ਼ੀ ਤੇ ਵਿਕਾਰ ਦੇ ਸੁਭਾਅ ਵਿੱਚ ਵਰਤਦੇ ਨੇ, ਜਿਹੜੇ ਜਗਤ ਲਈ ਫਿਰ ਦੁਖਦਾਈ ਹੋ ਜਾਂਦੇ ਨੇ। ਇੱਕ ਪ੍ਰਸਿੱਧ ਪੱਛਮੀ ਲੇਖਕ ਨੇ ਕਹਾਣੀ ਲਿਖੀ ਹੈ ਜਿਸ ਦਾ ਸੰਖੇਪ ਭਾਵ ਇਹ ਸੀ ਕਿ ਹਜ਼ਰਤ ਈਸਾ ਮਸੀਹ ਨੇ ਇੱਕ ਕੁੜੀ ਨੂੰ ਰਾਜ਼ੀ ਕਰ ਦਿੱਤਾ। ਕੁਝ ਸਮੇਂ ਬਾਅਦ ਉਸ ਨੂੰ ਵੇਖਣ ਗਏ ਵੀ ਹੁਣ ਕੀ ਕਰ ਰਿਹਾ, ਤਾਂ ਉਹਨਾਂ ਨੇ ਵੇਖਿਆ ਕਿ ਉਹ ਘੋੜੀ ਇੱਕ ਸੁੰਦਰ ਮਕਾਨ ਵਿੱਚ ਬੈਠਾ ਸ਼ਰਾਬ ਪੀ ਰਿਹਾ ਤੇ ਵਿਕਾਰ ਕਮਾ ਰਿਹਾ। ਉਹਨਾਂ ਨੇ ਪੁੱਛਿਆ, ਭਾਈ ਤੂੰ ਉਹਾ ਹੀ ਘੋੜੀ ਹੈ ਨਾ? ਉਸਨੇ ਚਰਨ ਪਕੜੇ ਤੇ ਆਖਿਆ, ਹਾਂ ਪ੍ਰਭੂ ਮੈਂ ਉਹਾ ਜਿਸ ਨੂੰ ਤੁਸੀਂ ਰਾਜ਼ੀ ਕੀਤਾ ਸੀ। ਉਹ ਕਹਿਣ ਲੱਗੇ, ਭਾਈ ਫਿਰ ਤੂੰ ਇਹ ਕੀ ਕਰਮ ਕਰ ਰਿਹਾ? ਜਵਾਬ ਮਿਲਿਆ, ਜੀ ਮੈਂ ਹੋਰ ਕੀ ਕਰਾਂ, ਬਸ ਨਾ ਇਸੇ ਲਈ ਗੁਰੂ ਨੇ ਸਾਨੂੰ ਇਹ ਆਦਰਸ਼ ਦਿੱਤਾ ਕਿ ਜਿਵੇਂ ਖੋਤੇ ਨੂੰ ਖੋਲੀ ਦਾ ਤਾਂ ਹੈ ਜਦੋਂ ਉਸ ਨੂੰ ਲੱਦ ਲਈਏ, ਨਹੀਂ ਤਾਂ ਨਾ ਉਹ ਸਵਾਹ ਵਿੱਚ ਲੇਟਦਾ ਤੇ ਉਡਾ ਕੇ ਦੂਜਿਆਂ ਦੇ ਸਿਰ ਤੇ ਪਾਉਂਦਾ। ਭਾਵ ਪਹਿਲਾਂ ਆਪਣਾ ਉੱਚਾ ਜੀਵਨ ਬਣਾਈਏ, ਫਿਰ ਦੂਜਿਆਂ ਦਾ ਦੁੱਖ ਦੂਰ ਕਰੀਏ, ਫਿਰ ਉਹਨਾਂ ਨੂੰ ਉੱਚੇ ਜੀਵਨ ਦੀ ਮੱਤ ਵੀ ਦਈਏ, ਨਹੀਂ ਤਾਂ ਡਰ ਹੈ ਕਿ ਐਸਾ ਬੰਦਾ ਆਪ ਵੀ ਥੱਕ ਜਾਏਗਾ ਤੇ ਦੁੱਖ ਦੂਰ ਕਰਕੇ ਖੁਦ ਗਰਜ਼ ਬੰਦਿਆਂ ਦਾ ਜੇ ਬੰਧਨ ਖੋਲੇਗਾ ਨਾ ਤਾਂ ਕਈ ਵਾਰ ਉਹ ਖੇ ਉਡਾਉਣਗੇ। ਇਹ ਗੱਲਾਂ ਸਦਾ ਨਹੀਂ ਬਲਕਿ ਅਕਸਰ ਹੁੰਦੀਆਂ ਨੇ, ਇਸੇ ਲਈ ਦਾਰੂ ਕਰੀਦਾ ਤਾਂ ਸਮੁੱਚਾ ਦਾਰੂ ਕਰ ਦੇਈਦਾ। ਪਰ ਉਪਕਾਰੀ ਬੰਦੇ ਨੂੰ ਸਿੱਖਿਆ ਦਾਤਾ ਵੀ ਜ਼ਰੂਰ ਹੋਣਾ ਚਾਹੀਦਾ ਹੈ।